ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਸ਼ੰਤ ਮਹੱਲਾ ਚੌਥਾ। ਮਾਰਹਿ ਸੋ ਵੇ ਜਨ ਹਉਮੈ ਵਿਖਿਆ, ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ। ਦੇਹ ਕੰਚਨ ਵੇ ਵੰਨੀਆ, ਇਨ ਹਉਮੈ ਮਾਰ ਵਿਗੁਤੀਆ। ਮਾਰਹਿ ਸੋ ਵੇ ਜਨ ਹਉਮੈ ਵਿਖਿਆ, ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ। ਦੇਹ ਕੰਚਨ ਵੇ ਵੰਨੀਆ, ਇਨ ਹਉਮੈ ਮਾਰ ਵਿਗੁਤੀਆ। ਮੋਹ ਮਾਇਆ ਵੇ ਸਭ ਕਾਲ ਖਾ, ਇਨ ਮਨਮੁਖ ਮੂੜ ਸੁਜੁਤੀਆ। ਜਨ ਨਾਨਕ ਗੁਰਮੁਖ ਉਬਾਰੀ, ਗੁਰ ਸਬਦੀ ਹਉਮੈ ਛੁੱਟੀਆ। ਮੋਹ ਮਾਇਆ ਵੇ ਸਭ ਕਾਲ ਖਾ, ਇਨ ਮਨਮੁਖ ਮੂੜ ਸਜੁਤੀਆ। ਜਨ ਨਾਨਕ ਗੁਰਮੁਖ ਉਬਾਰੀ, ਗੁਰ ਸਬਦੀ ਹਉਮੈ ਛੁੱਟੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ, ਗੁਰੂ ਖਾਲਸਾ ਸਤਸੰਗ ਜੀ, ਆਪ ਤਨਤਾ ਦੇ ਯੋਗ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀ ਵਾਰਡ ਹਾਲ ਵਿਖੇ ਤਥਾ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਦੇ ਅੰਦਰ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆਂ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ, ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਅੰਮ੍ਰਿਤਸਰ ਦੇ ਬਾਨੀ ਵਾਹਿਗੁਰੂ ਦੇ ਸਰੂਪ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੁਕਾਈ ਨੂੰ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਹੁਕਮ ਦੇ ਅੰਦਰ ਚਾਰ ਬੰਦ ਨੇ ਔਰ ਸਤਿਗੁਰੂ ਜੀ ਨੇ ਇਹਨਾਂ ਚੌਹਾਂ ਬੰਦਾਂ ਦੇ ਵਿੱਚ, ਚੌਹਾਂ ਪੌੜੀਆਂ ਦੇ ਵਿੱਚ ਸਾਨੂੰ ਇਹੀ ਉਪਦੇਸ਼ ਦਿੱਤਾ ਹੈ ਕਿ ਭਾਈ ਹਉਮੈ ਅਤੇ ਮਾਇਆ ਜਿਹੜੀ ਹੈ ਨਾ ਇਹ ਵਾਹਿਗੁਰੂ ਦੇ ਮਲਾਪ ਵਿੱਚ ਅਟਕਾ ਹੈ, ਅਰੋੜਾ ਹੈ। ਹਉਮੈ ਅਤੇ ਮਾਇਆ ਇਹ ਵਾਹਿਗੁਰੂ ਨੂੰ ਮਿਲਣ ਨਹੀਂ ਦਿੰਦੀਆਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਉਮੈ ਨੂੰ ਮਾਰ ਨਾ ਕਰ ਤਾਂ ਤੇਰਾ ਮਿਲਾਪ ਹੋਵੇਗਾ। ਆਓ ਪਿਆਰ ਸਹਿਤ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਸ਼ੰਤ ਮਹੱਲਾ ਚੌਥਾ।
ਰਾਗ ਸੂਹੀ ਵਿੱਚ ਸ਼ੰਤ ਦੇ ਸਿਰਲੇਖ ਹੇਠ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅੱਜ ਦਾ ਇਹ ਪਾਵਨ ਉਪਦੇਸ਼ ਸਮੁੱਚੀ ਲੁਕਾਈ ਨੂੰ ਬਖਸ਼ਿਸ਼ ਕਰਦੇ ਨੇ।
ਮਾਰਹੇ ਸੋ ਵੇ ਜਨ ਹਉਮੈ ਵਿਖਿਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੇ ਜਨ, ਵੇ ਜਨ ਦਾ ਅਰਥ ਹੈ ਹੇ ਸੰਤ ਜਨੋ, ਹਉਮੈ ਹੰਗਤਾ ਅਤੇ ਵਿਖਿਆ ਨਾਮ ਜ਼ਹਿਰ ਦਾ ਵੀ ਹੈ ਤੇ ਵਿਖਿਆ ਨਾਮ ਮਾਇਆ ਦਾ ਵੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇਹ ਸੰਤ ਜਨੋ ਸੋ ਵੇ, ਉਸ ਮਾਇਆ ਤੇ ਹਮਤਾ ਨੂੰ ਮਾਰ ਰਹੇ, ਮਾਰ ਨਾ ਕਰੋ।
ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ।
ਇਸ ਹਉਮੈ ਤੇ ਮਮਤਾ ਜਿਨ੍ਹਾਂ ਨੇ ਵਾਹਿਗੁਰੂ ਨਾਲ ਤੇਰਾ ਮਿਲਾਪ ਨਹੀਂ ਹੋਣ ਦਿੱਤਾ, ਭਾਈ ਇਹਨਾਂ ਤੋਂ ਕਿਹੜਾ ਛੁਡਾ। ਜਿੰਨਾ ਚਿਰ ਤੂੰ ਹਉਮੈ ਅਤੇ ਮਾਇਆ ਤੇ ਕੰਟਰੋਲ ਨਹੀਂ ਕਰੇਗਾ ਉਹਨਾਂ ਚਿਰ ਤੇਰਾ ਵਾਹਿਗੁਰੂ ਨਾਲ ਮਿਲਾਪ ਨਹੀਂ ਹੋਵੇਗਾ। ਸੰਗਤ ਜੀ, ਹਉਮੈ ਅਤੇ ਮਾਇਆ ਤੇ ਕੰਟਰੋਲ ਕਿਵੇਂ ਕਰੀਏ? ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਸ਼ਬਦ ਨਾਲ ਜੋੜ। ਜਦੋਂ ਹਉਮੈ ਵਿਆਪੇ ਉਦੋਂ ਗੁਰੂ ਗੁਰੂ ਕਰਿਆ ਕਰ। ਜਦੋਂ ਮਨ ਕਹਿਆ ਕਰੇ ਨਾ ਵੀ ਮੈਂ ਐਂ ਕੀਤਾ, ਮੈਂ ਉਹ ਕੀਤਾ, ਸਤਿਗੁਰੂ ਜੀ ਕਹਿੰਦੇ ਉਦੋਂ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਲਿਆ ਕਰ। ਜਦੋਂ ਮਨ ਨੂੰ ਮਾਇਆ ਵਿਆਪੇ ਉਦੋਂ ਵੀ ਭਾਈ ਗੁਰੂ ਸ਼ਬਦ ਨਾਲ ਜੁੜਿਆ ਕਰ। ਇਸ ਤਰ੍ਹਾਂ ਇਹਨਾਂ ਨੂੰ ਮਾਰ ਨਾ ਕਰ, ਇਹਨਾਂ ਨੂੰ ਕੰਟਰੋਲ ਵਿੱਚ ਕਰ। ਇਹ ਵਾਹਿਗੁਰੂ ਦੇ ਮਲਾਪ ਵਿੱਚ ਰੋੜਾ ਨੇ, ਅਟਕਾ ਹੈ, ਇਹ ਵਾਹਿਗੁਰੂ ਨੂੰ ਮਿਲਣ ਨਹੀਂ ਦਿੰਦੀਆਂ।
ਦੇਹ ਕੰਚਨ ਵੇ ਵੰਨੀਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਸੰਤ ਜਦੋਂ ਇਹ ਦੇਹ ਕਾਇਆ ਸਰੀਰ ਜਿਹੜਾ ਸੋਹਣੇ ਬੰਨੀਆਂ ਸੋਹਣੇ ਵਰਗਾ ਸੀ,
ਇਨਹੋ ਮੈਂ ਮਾਰ ਵਿਗੁੱਤੀਆ।
ਇਸ ਹਉਮੈ ਨੇ ਇਸ ਸੋਹਣੇ ਵਰਗੇ ਸਰੀਰ ਨੂੰ ਮਾਰ ਕੇ ਵਿਗੁੱਤੀਆ ਖਰਾਬ ਕਰ ਦਿੱਤਾ।
ਮੋਹ ਮਾਇਆ ਵੇ ਸਭ ਕਾਲਖਾ।
ਹੇ ਸੰਤ ਜਨੋ, ਮਾਇਆ ਦਾ ਮੋਹ ਭਾਈ ਇਹ ਸਾਰੀ ਕਾਲਕ ਹੈ।
ਮਨਮੁਖ ਮੂੜ ਸੁਜੁਤੀਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਪਰ ਇਸ ਮਨਮੁਖ ਨੇ ਮੂਰਖ ਨੇ ਆਪਣੇ ਮਨ ਨੂੰ ਇਸ ਮਾਇਆ ਦੇ ਮੋਹ ਵਿੱਚ ਸਜੁੱਤੀਆ ਜੋੜਿਆ ਹੋਇਆ ਹੈ। ਇਉਂ ਵੀ ਅਧਾਰਤ ਕਰਦੇ ਨੇ ਸਾ ਜਮਾ ਜੁੱਤੀਆ, ਭਲੀ ਪ੍ਰਕਾਰ ਇਹਦਾ ਮਾਨ ਮਾਇਆ ਦੇ ਮੋਹ ਵਿੱਚ ਜੁੜਿਆ ਹੋਇਆ ਹੈ, ਪਰ ਇਹ ਨਹੀਂ ਸਮਝਦਾ ਭਈ ਇਹ ਮਾਇਆ ਦਾ ਮੋਹ ਕਾਲਕ ਹੈ ਤੇ ਕਾਲਕ ਜੇ ਹੱਥਾਂ ਨੂੰ ਲੱਗ ਜਾਵੇ ਤੇ ਹੱਥ ਕਾਲੇ ਹੋ ਜਾਂਦੇ ਨੇ, ਤੇ ਜੇ ਕਿਤੇ ਮੂੰਹ ਨੂੰ ਲੱਗ ਜਾਵੇ ਤੇ ਮੂੰਹ ਵੀ ਕਾਲਾ ਹੋ ਜਾਂਦਾ ਹੈ। ਸੰਗਤ ਜੀ, ਪੁਰਾਣੇ ਸਮੇਂ ਇੱਕ ਸਜ਼ਾ ਵੀ ਸੀ, ਜਿਹਨੂੰ ਸਜ਼ਾ ਦਿੱਤੀ ਜਾਂਦੀ ਉਹਦਾ ਮੂੰਹ ਕਾਲਾ ਕੀਤਾ ਜਾਂਦਾ ਸੀ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਮਾਇਆ ਦਾ ਮੋਹ ਇਹ ਹੈ ਕਾਲਖ, ਤੇ ਇਸ ਮਨਮੁੱਖ ਨੇ ਮੂਰਖ ਨੇ ਇਸ ਮਨ ਨੂੰ ਇਹਦੇ ਵਿੱਚ ਜੋੜਿਆ ਹੈ।
ਜਨ ਨਾਨਕ ਗੁਰਮੁਖ ਉਭਰੇ।
ਹਜ਼ੂਰ ਕਥਨ ਕਰਦੇ ਨੇ ਜਿਨ੍ਹਾਂ ਦਾ ਮੁੱਖ ਗੁਰੂ ਵੱਲੇ ਹੈ, ਜਿਹੜੇ ਅੱਟੇ ਪੈਰ ਆਪਣਾ ਮੁੱਖ ਗੁਰੂ ਵੱਲੇ ਕਰ ਰੱਖਦੇ ਨੇ, ਹਰੇਕ ਕੰਮ ਕਰਕੇ ਵੀ ਕਹਿੰਦੇ ਭਾਈ ਇਹ ਤਾਂ ਗੁਰੂ ਨੇ ਕਿਰਪਾ ਕੀਤੀ ਹੈ, ਇਹ ਤਾਂ ਸਤਿਗੁਰੂ ਨੇ ਰਹਿਮਤ ਕੀਤੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹ ਗੁਰਮੁਖ ਜਨ ਜਿਹੜੇ ਨੇ ਨਾ, ਇਹ ਮਾਇਆ ਦੇ ਮੋਹ ਰੂਪੀ ਕਾਲਕ ਤੋਂ ਉਭਰੇ ਬਚ ਗਏ।
ਗੁਰ ਸਬਦੀ ਹੋ ਮੈਂ ਛੁੱਟੀਆ।
ਬੇਨਤੀ ਕੀਤੀ ਮਹਾਰਾਜ ਕਿਵੇਂ ਬਚ ਗਏ, ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰ ਸ਼ਬਦੀ ਹੋ ਮੈਂ ਛੁੱਟੀਆ, ਗੁਰੂ ਦੇ ਸ਼ਬਦ ਨਾਲ ਜੁੜ ਕਰਕੇ, ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ, ਗੁਰੂ ਵੱਲੇ ਮੁੱਖ ਕਰਕੇ ਉਹ ਗੁਰਮੁਖ ਪਿਆਰੇ ਇਸ ਹਉਮੈ ਤੋਂ ਛੁਟਕਾਰਾ ਪਾ ਬੈਠੇ ਨੇ। ਉਹ ਹਉਮੈ ਤੋਂ ਛੁੱਟ ਗਏ ਨੇ, ਇਸ ਕਰਕੇ ਹੁਣੇ ਮਾਇਆ ਦੇ ਮੋਹ ਦੀ ਜਿਹੜੀ ਕਾਲਕ ਹੈ ਨਾ, ਇਹਦਾ ਉਹਨਾਂ ਨੂੰ ਕੋਈ ਡਰ ਨਹੀਂ।
ਵਸ ਆਣ ਹੋ ਵੇ ਜਾਣਾ ਇਸ ਮਨ ਕੋ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਸੰਤ ਜਨੋ, ਭਾਈ ਇਸ ਮਨ ਨੂੰ ਵਸ ਵਿੱਚ ਲਿਆਉਣਾ ਕਰੋ, ਹੈ ਤਾਂ ਬੜਾ ਔਖਾ ਜੀ, ਮਨ ਬੜਾ ਚੰਚਲ ਹੈ, ਬਹੁਤ ਚੰਚਲ ਹੈ। ਵਿਦਵਾਨਾਂ ਨੇ ਮੰਨਿਆ ਹੈ ਕਿ ਬਾਂਦਰ ਚੰਚਲ ਹੈ, ਤਬਲੇ ਵਾਲੇ ਦੀਆਂ ਉਂਗਲਾਂ ਚੰਚਲ ਨੇ, ਪਰ ਇਹ ਜਿਹੜਾ ਮਨ ਇਹ ਉਦੋਂ ਵੀ ਜ਼ਿਆਦਾ ਚੰਚਲ ਹੈ। ਇਹਨੂੰ ਵਸ ਕਰਨਾ ਕੋਈ ਸੌਖੀ ਜਿਹੀ ਗੱਲ ਨਹੀਂ, ਪਰ ਸਤਿਗੁਰੂ ਜੀ ਕਹਿੰਦੇ ਨੇ ਹੇ ਸੰਤੋ ਇਸ ਮਨ ਨੂੰ ਵਸ ਵਿੱਚ ਕਰਨਾ ਕਰੋ। ਕਿਵੇਂ ਕਰੀਏ? ਸੰਗਤ ਜੀ, ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜੇ ਵਾਹਿਗੁਰੂ ਕਿਰਪਾ ਕਰੇ ਤਾਂ ਇਹ ਮਨ ਵਸ ਵਿੱਚ ਆਉਂਦਾ ਹੈ, ਤੇ ਕਿਰਪਾ ਦੀ ਪ੍ਰਾਪਤੀ ਵਾਸਤੇ ਸਾਨੂੰ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਹੇ ਅਕਾਲ ਪੁਰਖ, ਸਾਡੇ ਤੇ ਕਿਰਪਾ ਕਰੋ, ਸਾਡਾ ਮਨ ਬਹੁਤ ਚੰਚਲ ਹੈ। ਮਹਾਰਾਜ, ਇਹਦੀ ਬਹੁਤ ਵੱਡੀ ਰਫਤਾਰ ਹੈ, ਜਹਾਜ਼ ਤਾਂ ਕੁਝ ਘੰਟਿਆਂ ਬਾਅਦ ਵਿਦੇਸ਼ਾਂ ਵਿੱਚ ਪਹੁੰਚਦਾ ਹੈ ਨਾ ਜੀ, ਤੇ ਮਨ ਜਿਹੜਾ ਨਾ ਫੁਰਨਾ ਕਰਕੇ ਸੈਕਿੰਡ ਤੋਂ ਪਹਿਲਾਂ ਪਹੁੰਚ ਜਾਂਦਾ। ਇਹ ਸੈਕਿੰਡ ਤੋਂ ਪਹਿਲਾਂ ਕੈਨੇਡਾ, ਅਮੈਰੀਕਾ, ਇੰਗਲੈਂਡ, ਜਿੱਥੇ ਵੀ ਇਹਦਾ ਫੁਰਨਾ ਹੁੰਦਾ ਹੈ ਪਹੁੰਚ ਜਾਂਦਾ ਹੈ। ਏਡੀ ਇਹਦੀ ਰਫਤਾਰ ਹੈ, ਸਾਈਕਲ ਤੋਂ ਲੈ ਕੇ ਹਵਾਈ ਜਹਾਜ਼ ਤੱਕ ਬ੍ਰੇਕਾਂ ਲੱਗੀਆਂ ਹੋਈਆਂ ਨੇ, ਪਰ ਇਸ ਮਨ ਨੂੰ ਕੋਈ ਬ੍ਰੇਕ ਨਹੀਂ। ਬ੍ਰੇਕ ਲਾਉਣੀ ਪਵੇਗੀ, ਬ੍ਰੇਕ ਗੁਰੂ ਦੇ ਸ਼ਬਦ ਦੀ ਲਾਉਣੀ ਪਵੇਗੀ, ਤਾਂ ਇਹ ਰੁਕੇਗਾ, ਤਾਂ ਵਸ ਵਿੱਚ ਆਵੇਗਾ, ਤਾਂ ਇਹ ਟਿਕੇਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਸੰਤ ਜਦੋਂ ਭਾਈ ਇਸ ਮਨ ਨੂੰ ਆਪਣੇ ਵਸ ਵਿੱਚ ਲਿਆਉਣਾ ਕਰੋ।
ਮਨ ਵਾਸੇ ਜਿਉ ਨਿਤ ਭਉ ਦਿਆ।
ਇਹ ਜਿਹੜਾ ਮਨ ਹੈ ਨਾ, ਇਹ ਇੱਕ ਛੋਟੇ ਬਾਜ ਦੀ ਤਰ੍ਹਾਂ ਨਿਤਾ ਪ੍ਰਤੀ ਭੌਂਦਾ ਰਹਿੰਦਾ ਹੈ। ਜਿਵੇਂ ਬਾਜ ਆਪਣੇ ਸ਼ਿਕਾਰ ਦੀ ਭਾਲ ਵਿੱਚ ਭੌਂਦਾ ਹੈ, ਮਾਸ ਦੀ ਭਾਲ ਕਰਦਾ ਹੈ ਜਾਂ ਜਾਨਵਰਾਂ ਦੀ ਭਾਲ ਕਰਦਾ ਹੈ, ਜਦੋਂ ਉਹਨੂੰ ਕੋਈ ਜਾਨਵਰ ਮਿਲ ਜਾਂਦਾ ਹੈ, ਆਕਾਸ਼ ਵਿੱਚ ਉੱਡਦਾ ਜਾਂਦਾ, ਫਿਰ ਉਹਦੇ ਪਿੱਛੇ ਪੈ ਜਾਂਦਾ ਹੈ। ਸੰਗਤ ਜੀ, ਅੰਮ੍ਰਿਤਸਰ ਸਾਹਿਬ ਦੀ ਲੜਾਈ ਵੀ ਇਸੇ ਕਰਕੇ ਹੋਈ ਬਾਜਾਂ ਤੋਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੀ ਜੰਗ ਲੜੀ ਨਾ ਲੋਹਗੜ੍ਹ ਦੀ, ਉਹ ਵੀ ਬਾਜ ਤੋਂ ਹੀ ਹੋਈ ਸੀ। ਇਹ ਬਾਜ ਜਦੋਂ ਕਿਸੇ ਪੰਛੀ ਦੇ ਮਗਰ ਪੈ ਜਾਂਦਾ ਹੈ, ਫਿਰ ਉਹਨੂੰ ਮਾਰ ਦਿੰਦਾ ਹੈ, ਉਹਦਾ ਮਾਸ ਖਾਂਦਾ ਹੈ। ਇਹ ਸਤਿਗੁਰੂ ਜੀ ਕਹਿੰਦੇ ਨੇ, ਮਨ ਵਾਸੇ ਜਿਉ ਨਿਤ ਭਾਉਂਦਿਆ। ਮਨ ਜਿਹੜਾ ਨਾ, ਇਹ ਸ਼ਿਕਾਰੀ ਪੰਛੀ ਦੀ ਤਰ੍ਹਾਂ, ਵਿਦਵਾਨਾਂ ਨੇ ਇਉਂ ਵੀ ਅਰਥ ਕੀਤੇ ਇਹਦੇ, ਮਨ ਜਿਹੜਾ ਇਹ ਸ਼ਿਕਾਰੀ ਜਾਨਵਰ ਦੀ ਤਰ੍ਹਾਂ ਨਿਤਾ ਪ੍ਰਤੀ ਭਾਉਂਦਾ ਰਹਿੰਦਾ।
ਦੁੱਖ ਰਹਿਣ ਵੀ ਵਿਹਾਣੀਆ।
ਹੇ ਸੰਤ ਜਨੋ, ਇਸ ਜੀਵ ਦੀ ਜ਼ਿੰਦਗੀ ਜਿਹੜੀ ਹੈ ਨਾ, ਇਹ ਦੁੱਖਾਂ ਦੀ ਰਾਤ ਵਿੱਚ ਵਿਆਉਂਦੀ ਹੈ। ਕਈ ਵਾਰ ਪ੍ਰਤੱਖ ਵੀ ਰਾਤ ਜਿਹੜੀ ਹੈ ਨਾ, ਉਹ ਦੁੱਖਾਂ ਵਿੱਚ ਬਤੀਤ ਹੁੰਦੀ ਹੈ। ਬੰਦਾ ਦੁਖੀ ਹੋਵੇ, ਸਾਰੀ ਰਾਤ ਉਹਨੂੰ ਨੀਂਦ ਨਹੀਂ ਆਉਂਦੀ, ਦੁਖੀ ਹੁੰਦਾ ਹੈ, ਦੁੱਖ ਵਿੱਚ ਹੀ ਉਹਨੂੰ ਦਿਨ ਚੜ੍ਹ ਜਾਂਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਸੇ ਤਰ੍ਹਾਂ ਇਹ ਜਿਹੜੀ ਜ਼ਿੰਦਗੀ ਹੈ ਨਾ ਸੰਗਤ ਜੀ, ਇਹ ਵੀ ਇੱਕ ਰਾਤ ਦੀ ਨਿਆਈ ਹੈ। ਜਵਾਨੀ ਦੀ ਜ਼ਿੰਦਗੀ ਕਾਲੀ ਬੋਲੀ ਰਾਤ ਵਰਗੀ ਹੈ। ਜਿਵੇਂ ਕਾਲੀ ਬੋਲੀ ਰਾਤ ਵਿੱਚ ਕੋਈ ਸੁੱਝਦਾ ਨਹੀਂ, ਦਿਸਦਾ ਨਹੀਂ, ਇਸੇ ਤਰ੍ਹਾਂ ਜਵਾਨੀ ਦੇ ਵਿੱਚ ਵੀ ਸੰਗਤ ਜੀ, ਇਹ ਜੀਵ ਕੋਈ ਸੁਣਦਾ ਗਿਣਦਾ ਨਹੀਂ। ਅਤੇ ਸਤਿਗੁਰੂ ਜੀ ਕਹਿੰਦੇ, ਜਿਵੇਂ ਦਿਨ ਚੜ੍ਹਦਾ ਹੈ, ਇਸੇ ਤਰ੍ਹਾਂ ਜਿਹੜੀ ਬੁਢਾਪੇ ਦੀ ਉਮਰ ਹੈ ਨਾ, ਇਹਨੂੰ ਫਿਰ ਦਿਨ ਵਰਗੀ ਮੰਨਿਆ ਹੈ, ਇਹ ਦਿਨ ਵਰਗੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਦੁੱਖ ਰਹਿਣ ਵੇ ਵਿਹਾਣੀਆਂ। ਹੇ ਸੰਤ ਜਨੋ, ਜੀਵ ਦੀ ਜਿਹੜੀ ਜ਼ਿੰਦਗੀ ਰੂਪੀ ਰਾਤ ਹੈ, ਇਹ ਦੁੱਖਾਂ ਦੇ ਵਿੱਚ ਹੀ ਬਤੀਤ ਹੁੰਦੀ ਆ।
ਨਿਤ ਆਸਾ ਆਸ ਕਰਿੰਦੇ ਆ।
ਸੱਚੇ ਪਾਤਸ਼ਾਹ ਜੀ ਕਹਿੰਦੇ, ਦੁੱਖਾਂ ਵਿੱਚ ਕਿਉਂ ਬਤੀਤ ਹੁੰਦੀ ਆ ਜੀ? ਤੇ ਹਜ਼ੂਰ ਕਹਿੰਦੇ, ਨਿਤ ਆਸਾ ਆਸ ਕਰਿੰਦੇ ਆ। ਇਹ ਨਿਤਾ ਪ੍ਰਤੀ ਆਸਾਂ ਕਰਦਾ ਹੈ, ਅਤੇ ਜਿਹੜੇ ਆਸਾਂ ਕਰਦੇ ਨੇ, ਇਹ ਗਾੜੀ ਉਹਨਾਂ ਦੀਆਂ ਆਸਾਂ ਕਰਦਾ ਹੈ। ਇਉਂ ਆਸਾਂ ਕਰਦਿਆਂ ਕਰਦਿਆਂ ਇਹਦੀ ਰਾਤ ਵੀ ਦੁੱਖਾਂ ਵਿੱਚ ਬਤੀਤ ਹੁੰਦੀ ਹੈ। ਸਾਰੀ ਰਾਤ ਆਸ ਕਰਦਾ ਰਹਿੰਦਾ ਹੈ ਕਿ ਮੈਂ ਭਲਕੇ ਫਲਾੜੇ ਲੀਡਰ ਕੋਲੇ ਜਾਵਾਂਗਾ, ਉਹਦੇ ਤੋਂ ਕੰਮ ਕਰਾਵਾਂਗੇ, ਉਹ ਮੇਰਾ ਕੰਮ ਸਵਾਰੇਗਾ। ਇਹ ਆਸ ਕਰਦਾ ਰਹਿੰਦਾ, ਇਹਨੂੰ ਚਿੰਤਾ ਕਰਕੇ ਨੀਂਦ ਨਹੀਂ ਆਉਂਦੀ ਜੀ, ਦੁਖੀ ਹੁੰਦਾ ਹੈ। ਇਹਦੀ ਇਸ ਤਰ੍ਹਾਂ ਜਿਹੜੀ ਰਾਤ ਹੈ ਨਾ ਉਹ ਬਤੀਤ ਹੋ ਜਾਂਦੀ ਹੈ, ਪਰ ਜਦੋਂ ਲੀਡਰ ਕੋਲੇ ਜਾਂਦਾ ਤੇ ਉਹ ਗਾੜੀਓਂ ਮੂੰਹ ਨਹੀਂ ਲਾਉਂਦਾ ਤੇ ਰਾਤ ਹੋਰ ਦੁੱਖਦਾਈ ਬਣ ਜਾਂਦੀ ਹੈ। ਜ਼ਿੰਦਗੀ ਰੂਪੀ ਰਾਤ ਹੋਰ ਵੀ ਦੁੱਖਾਂ ਦੇ ਸਹਿਤ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਆਪ ਆਸ ਬੰਦ ਨੇ ਨਾ, ਇਹ ਉਹਨਾਂ ਦੀ ਆਸ ਕਰਦਾ ਹੈ। ਜਿਵੇਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਅੰਦਰ ਦੇਵੀ ਝਾੜੂ ਫੇਰਦੀ ਹੈ ਤੇ ਬਾਬਾ ਲਹਿਣਾ ਜੀ, ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕੀਤੇ ਮਿਲਣ ਗਏ ਤੇ ਵੇਖਿਆ ਕਿ ਇੱਕ ਔਰਤ ਬੜੀ ਸੁੰਦਰ ਉਹ ਝਾੜੂ ਫੇਰ ਰਹੀ ਹੈ ਤੇ ਬਾਬਾ ਲਹਿਣਾ ਜੀ ਨੇ ਪੁੱਛਿਆ, ਬੀਬੀ ਤੂੰ ਇਸ ਵੇਲੇ ਇੱਥੇ ਕਿਸ ਤਰ੍ਹਾਂ? ਤੇ ਉਹਨੇ ਆਖਿਆ, ਲਹਿਣਿਆ ਮੈਂ ਉਹ ਹੀ ਦੇਵੀ ਹਾਂ ਜਿਹਦੇ ਦਰਸ਼ਨ ਕਰਨ ਤੂੰ ਜਾਂਦਾ ਸੀ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਹੈਰਾਨ ਹੋਏ, ਕਹਿਣ ਲੱਗੇ ਫਿਰ ਇਸ ਦੁਆਰੇ ਤੇ ਕਿਵੇਂ? ਕਹਿਣ ਲੱਗੀ ਇੱਥੋਂ ਹੀ ਮੰਗ ਮੰਗ ਕੇ ਮੈਂ ਲੋਕਾਂ ਦੀਆਂ ਝੋਲੀਆਂ ਭਰਦੀਆਂ। ਸੰਗਤ ਜੀ, ਜਿਹੜੇ ਆਸਵੰਦ ਨੇ ਨਾ, ਆਪ ਆਸਵੰਦ ਨੇ, ਇਹ ਗਾੜੀ ਉਹਨਾਂ ਦੀਆਂ ਆਸਾਂ ਕਰਦਾ, ਇਉਂ ਇਹਦੀ ਦੁੱਖਾਂ ਵਿੱਚ ਜ਼ਿੰਦਗੀ ਰੂਪੀ ਰਾਤ ਜਿਹੜੀ ਹੈ ਉਹ ਬਤੀਤ ਹੋ ਜਾਂਦੀ ਆ।
ਗੁਰ ਪਾਇਆ ਵੀ ਸੰਤ ਜਨੋ,
ਹੇ ਸੰਤ ਜਨੋ, ਅਸਾਂ ਗੁਰੂ ਨੂੰ ਪ੍ਰਾਪਤ ਕਰ ਲਿਆ,
ਮਨ ਆਸ ਪੂਰੀ ਹਰ ਚਾਹੁੰਦਿਆ।
ਹੁਣ ਜਿਹੜੀ ਸਾਡੇ ਮਨ ਦੀ ਆਸ ਸੀ ਨਾ, ਜਿਹੜੀਆਂ ਸਾਡੇ ਮਨ ਦੀਆਂ ਕਾਮਨਾ ਸਨ, ਉਹ ਗੁਰੂ ਨੇ ਪੂਰੀਆਂ ਕਰ ਦਿੱਤੀਆਂ ਨੇ। ਕਿਵੇਂ ਪੂਰੀਆਂ ਕੀਤੀਆਂ? ਗੁਰੂ ਨੇ ਸਾਨੂੰ ਦਿੱਤਾ ਗੁਰਮੰਤਰ, ਵੀ ਵਾਹਿਗੁਰੂ ਨੂੰ ਚੇਤੇ ਕਰ, ਤੇ ਅਸੀਂ ਗੁਰੂ ਦਾ ਮੰਤਰ ਲੈ ਕੇ ਨਾ ਹਰ ਚਾਹੁੰਦੇ ਆ, ਹਰੀ ਨੂੰ ਉਚਾਰਨ ਲੱਗ ਪਏ, ਹਰੀ ਦਾ ਜਾਪ ਜਪਣ ਲੱਗ ਪਏ, ਤੇ ਜਾਪ ਕਰਦਿਆਂ ਕਰਦਿਆਂ ਵਾਹਿਗੁਰੂ ਨੇ ਸਾਡੀਆਂ ਸਾਰੀਆਂ ਹੀ ਆਸਾਂ ਪੂਰੀਆਂ ਕਰ ਦਿੱਤੀਆਂ। ਗੱਡੀਆਂ ਵੀ ਮਿਲ ਗਈਆਂ, ਕੋਠੀਆਂ ਵੀ ਮਿਲ ਗਈਆਂ, ਜ਼ਮੀਨਾਂ ਵੀ ਮਿਲ ਗਈਆਂ, ਕਈ ਪ੍ਰਕਾਰ ਦੇ ਜੀਅ ਜਿਹੜੇ ਸੀ ਨਾ ਉਹ ਵੀ ਵਸ ਵਿੱਚ ਆ ਗਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਡੇ ਤੇ ਗੁਰੂ ਨੇ ਕਿਰਪਾ ਕੀਤੀ।
ਜਨ ਨਾਨਕ ਪ੍ਰਭ ਦੇਹੋ ਮਤੀ,
ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਹੇ ਪ੍ਰਭੂ, ਆਪਣੇ ਦਾਸਾਂ ਨੂੰ ਆਪਣੀ ਮਤੀ, ਆਪਣੀ ਸਿੱਖਿਆ, ਆਪਣਾ ਉਪਦੇਸ਼, ਆਪਣੀ ਸੂਝ ਬੂਝ ਸਮਝ ਬਖਸ਼ਿਸ਼ ਕਰੋ ਜੀ।
ਛੱਡ ਆਸਾ ਨਿਤ ਸੁਖ ਸੌਦਿਆ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਜਿਹੜੇ ਭਾਈ ਇਹੋ ਬੇਨਤੀ ਕਰਦੇ ਨੇ ਨਾ, ਉਹ ਸਾਰੀਆਂ ਆਸਾਂ ਨੂੰ ਛੱਡ ਦਿੰਦੇ ਨੇ। ਉਹਨਾਂ ਦੇ ਮਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਆਸ ਨਹੀਂ ਹੁੰਦੀ, ਉਹਨਾਂ ਦੇ ਮਨ ਵਿੱਚ ਕੋਈ ਕਲਪਨਾ ਨਹੀਂ, ਕੋਈ ਕਾਮਨਾ ਨਹੀਂ। ਸੰਗਤ ਜੀ, ਤੇ ਜਿਨ੍ਹਾਂ ਦੇ ਮਨ ਵਿੱਚ ਕਾਮਨਾ ਨਹੀਂ ਨਾ, ਸੰਕਲਪਾ ਵਿਕਲਪਾ ਫੁਰਨਿਆਂ ਤੋਂ ਰਹਿਤ ਹੋ ਗਏ, ਫਿਰ ਉਹ ਕੀ ਕਰਦੇ ਨੇ ਜੀ? ਸੁਖ ਸੌਂਦਿਆਂ ਉਹ ਤਾਂ ਸੁਖ ਦੀ ਨੀਂਦ ਸੌਂਦੇ ਨੇ, ਫਿਰ ਉਹ ਬੇਪਰਵਾਹ ਹੋ ਕੇ ਸੌਂਦੇ ਨੇ। ਪਰ ਐਸੇ ਵੀ ਬੇਪਰਵਾਹ ਨਹੀਂ ਹੁੰਦੇ ਵੀ ਅੰਮ੍ਰਿਤ ਵੇਲੇ ਨਾ ਉੱਠਦੇ ਹੋਣ, ਫਿਰ ਅੰਮ੍ਰਿਤ ਵੇਲਾ ਵੀ ਸੰਭਾਲਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਨਾਂ ਨੇ ਸਾਰੀਆਂ ਆਸਾਂ ਕਲਪਨਾਵਾਂ ਮਨੋਕਾਮਨਾਵਾਂ ਤਿਆਗ ਦਿੱਤੀਆਂ, ਹੁਣ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਕੋਈ ਝੋਰਾ ਨਹੀਂ, ਹੁਣ ਤਾਂ ਭਾਈ ਉਹ ਸੁੱਖ ਦੀ ਨੀਂਦ ਸੌਂਦੇ ਨੇ ਤੇ ਸੁੱਖ ਦੀ ਨੀਂਦ ਹੀ ਉੱਠਦੇ ਨੇ। ਜਿਨ੍ਹਾਂ ਨੂੰ ਚਿੰਤਾ ਹੁੰਦੀ ਹੈ, ਨਾ ਰਾਤ ਨੀਂਦ ਆਉਂਦੀ ਹੈ ਨਾ ਸਵੇਰੇ, ਜਦੋਂ ਉੱਠਣ ਦਾ ਟਾਈਮ ਹੁੰਦਾ ਨਾ ਜੀ, ਉਦੋਂ ਫਿਰ ਉਹ ਘੜਾਰੇ ਮਾਰਨ ਲੱਗ ਪੈਂਦੇ ਨੇ, ਘੂਕ ਸੌਂ ਜਾਂਦੇ ਨੇ। सतगुरु जी कहते उन्हां दी जिहड़ी जिंदगी है ना जी वह दुखां विच बतीत हुंदी आ।
सा धन आसा चित करी राम राजिया।
सच्चे पातशाह जी कहते ने राम रमे होए राजिया प्रकाशवान वाहिगुरु जी ये जीव इस्त्री जिहड़ी है ना ये चित विच आसा करदी है।
हर प्रभ सेजड़ी है आई।
आसा कादी करदी है जी? सतगुरु जी कहंदे ने ये जीव इस्त्री आसा करदी है भी हर प्रभ सेजड़ी है आई। हरी प्रभु वाहिगुरु मेरी शरदा रूपी सेज दे उपर आन के बराजमान होवे।
मेरा ठाकुर अगमन दयाल है राम राजिया।
सच्चे पातशाह जी कहंदे रमे होए राम प्रकाशवान वाहिगुरु जी आप मेरे मालिक हो आप गमता तो रहतो दया दे कर हो जी।
कर कृपा लिहु मिलाई।
महाराज कृपा करके मेहर करके सानू अपने नाल मिला लेना करो जी।
मेरा मन तन लोचा गुरमुखी राम राजिया।
हे रमे हुए राम प्रकाशमान वाहिगुरु परमेश्वर जी मेरे मन विच ते मेरे शरीर विच लोचा इच्छा है। वो इच्छा की है कि जेड़े गुरु वाले ने जिन्हों का मुख गुरु वाल है जेड़े गुरु नाल जुड़े हुए ने
हर सरदा सेज विशाई।
मैं भी उन्हां गुरमुखां दी तरह अपने अंतशकरण रूपी चतुष्टे जिस तरह मंजे दे चार पावे हुंदे ने ना जी अंतशकरण नूं चतुष्टे भी कहिंदे ने। अंतशकरण चित बुद्ध अहंकार इत्यादि के दे चार पावे ने ते सतगुरु पातशाह जी कहिंदे ओ जीव रूपी स्त्री लोचा करदी है कि उन्हां गुरमुखां दी तरह मवी शरदा दी शेज विचावां।
जन नानक हर प्रभ भाणिया राम राजिया।
हे रमे होए राम प्रकाशवान वाहिगुरु जी सतगुरु जी कथन करदे ने हरी प्रभु नूं जदों ए जीव इस्त्री पा जांदी
मिलिया सहज सुभाई
ओ सुते सिद्धी संगत जी वाहिगुरु दे नाल ए जीव इस्त्री मिल जांदी है अथवा वाहिगुरु परमेश्वर आप सुते सिद्धी आण के इस जीव इस्त्री नूं प्राप्त हो जांदा।
इकत सेजा हर प्रभु राम राजिया।
संगत जी सतगुरु पातशाह जी कहंदे ने वाहिगुरु परमेश्वर इकत सेजा है ये जिहड़ी साडी इक सेजा है ना अंतशकरण हिरदा इहदे उत्ते ओह हरी प्रभु रमिया होया प्रकाशवान वाहिगुरु है।
गुर दसे हर मेले।
पर सतगुरु पातशाह जी कहते वेखो ईश्वर भी परमात्मा भी उस सेजा दे उत्ते है ते जीव रूपी इस्त्री भी उस सेजा दे उपर है पर हुण दोनों का मिलाप नहीं हैण दोवे एक बैड दे उत्ते कठे पर दोनों का आपस में मिलाप नहीं। सतगुरु पंजवें पातशाह जी ने जिक्र किया उम के होइयो मिलन प्रवताई खोजत चरियो देखो प्रिय जाई। संगत जी फिर अगे सतगुरु पातशाह जी कहते ने सुनत संदेसरो प्रिय ग्रह चेज विचाई ते सतगुरु जी कहंदे भ्रम भ्रम आयो तो नदर ना पाई। हिरदे दी चेजा विचाई है जीव ते ईश दोवें कठे ने पर ए जीव इस्त्री औंसियां पाउंदी है कि मैनू आण के मिल वो वार वार अंतशकरण सेजा दे उत्ते आउंदा है पर इस जीव इस्त्री ने उहदे वल्ले तकिया नहीं गा। ते सतगुरु पातशाह जी कहंदे ने ਇਕਤ ਸੇਜੇ ਹਰ ਪ੍ਰਭ ਰਾਮ ਰਾਜਾ। ਹਰੀ ਪ੍ਰਭੂ ਇੱਕ ਸੇਜ ਦੇ ਉੱਤੇ ਹੈ, ਜੀਵ ਇਸਤਰੀ ਵੀ ਉੱਤੇ ਹੈ ਤੇ ਪਰਮਾਤਮਾ ਵੀ ਉੱਤੇ ਹੈ, ਪਰ ਆਪਸ ਵਿੱਚ ਦੋਨਾਂ ਦਾ ਮਿਲਾਪ ਨਹੀਂ। ਬੈੱਡ ਇੱਕੋ ਹੀ ਹੈ, ਇੱਕੇ ਬੈੱਡ ਦੇ ਉੱਤੇ ਦੋਵੇਂ ਨੇ ਜੀਵ ਤੇ ਈਸ਼, ਪਰ ਮਿਲਾਪ ਨਹੀਂ। ਮਿਲਾਪ ਕਿਵੇਂ ਹੋਵੇਗਾ? ਗੁਰ ਦੱਸੇ ਹਰ ਮੈਂ ਲਈ, ਜਦੋਂ ਗੁਰੂ ਮਾਰਗ ਦੱਸੇਗਾ, ਗੁਰੂ ਕਿਰਪਾ ਕਰੇਗਾ, ਤਾਂ ਭਾਈ ਉਸ ਮਾਲਕ ਨਾਲ ਮਿਲਾਪ ਹੋਵੇਗਾ।
ਮੈਂ ਮਨ ਤਨ ਪ੍ਰੇਮ ਬੈਰਾਗ ਹੈ ਰਾਮ ਰਾਜਿਆ।
ਹੇ ਰਮੇ ਹੋਏ ਰਾਮ, ਪਰਮੇਸ਼ਵਰ ਵਾਹਿਗੁਰੂ ਪ੍ਰਕਾਸ਼ਵਾਨ ਜੀ, ਮੇਰੇ ਮਨ ਵਿੱਚ, ਮੇਰੇ ਤਨ ਵਿੱਚ ਪ੍ਰੇਮ ਪਿਆਰ ਹੈ, ਮੇਰੇ ਮਨ ਤੇ ਮੇਰੇ ਤਨ ਵਿੱਚ ਬੈਰਾਗ ਵੀ, ਉਪਰਾਮਤਾ ਵੀ ਹੈ।
ਗੁਰਮੇਲੇ ਕਿਰਪਾ ਕਰੇ।
ਉਪਰਾਮਤਾ ਤੇ ਪਿਆਰ ਕਿਵੇਂ ਹੈ? ਕਿ ਗੁਰੂ ਕਿਰਪਾ ਕਰਕੇ ਮੈਨੂੰ ਉਸ ਮਾਲਕ ਦੇ ਨਾਲ ਮਿਲਾ ਦੇਵੇ।
ਹਾਂ ਗੁਰੂ ਟਹੋ ਕੋਲ ਘੁਮਾਇਆ ਰਾਮ ਰਾਜਿਆ।
ਹੁਣ ਜਦੋਂ ਗੱਲ ਬਣ ਗਈ ਨਾ ਜੀ, ਜੀਵ ਤੇ ਈਸ਼ ਦਾ ਮਿਲਾਪ ਹੋਇਆ, ਤੇ ਫਿਰ ਜੀਵ ਇਸਤਰੀ ਕਹਿੰਦੀ ਹੈ, ਵਾਹਿਗੁਰੂ ਜੀ ਮੈਂ ਆਪਣੇ ਗੁਰੂ ਤੋਂ ਵਾਰ ਨੇ ਫੇਰ ਨੇ ਕੁਰਬਾਨ ਜਾਂਦੀ ਆ।
ਜੀਉ ਸਤਿਗੁਰ ਆਗੈ ਦੇਈ।
ਮੈਂ ਆਪਣਾ ਮਨ, ਆਪਣੀ ਜਿੰਦ ਆਪਣੇ ਸਤਿਗੁਰੂ ਦੇ ਅੱਗੇ ਅਰਪਣ ਕਰ ਦੇਵਾ।
ਗੁਰ ਤੁਠਾ ਜੀਉ ਰਾਮ ਰਾਜਿਆ।
ਪੁੱਛਿਆ ਭੈਣ ਵੀ ਤੂੰ ਆਪਣੇ ਗੁਰੂ ਤੋਂ ਵਾਰ ਨੇ ਫੇਰ ਨੇ ਕੁਰਬਾਨ ਜਾਂਦੀ ਆ, ਫਿਰ ਤੂੰ ਕਹਿੰਦੀ ਵੀ ਆਪਣਾ ਮਨ ਤੇ ਜਿੰਦ ਜਿਹੜੀ ਹੈ ਇਹ ਗੁਰੂ ਨੂੰ ਅਰਪਣ ਕਰ ਦੇਵਾਂ, ਕਾਰਨ ਕੀ ਹੈ? ਤੇ ਉਹ ਜੀਵ ਇਸਤਰੀ ਗਾੜੀਓ ਕਹਿੰਦੀ, ਗੁਰ ਤੁੱਟਾ ਜੀਓ ਰਾਮ ਰਾਜਾ। ਜਿਹੜਾ ਰਮਿਆ ਹੋਇਆ ਰਾਮ ਰਾਜਿਆਂ ਦਾ ਰਾਜਾ ਪ੍ਰਕਾਸ਼ਵਾਨ ਵਾਹਿਗੁਰੂ ਹੈ ਨਾ, ਉਹ ਗੁਰੂ ਦੀ ਕਿਰਪਾ ਨਾਲ ਤਰੁੱਟ ਪਿਆ ਹੈ, ਅਥਵਾ ਗੁਰੂ ਸਾਹਿਬ ਜੀ ਤਰੁੱਟ ਪਏ, ਪ੍ਰਸੰਨ ਹੋ ਗਏ।
ਜਨ ਨਾਨਕ ਹਰ ਮੇਲੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਵਾਹਿਗੁਰੂ ਨੇ ਕਿਰਪਾ ਕਰਕੇ ਸਾਨੂੰ, ਜਨਾਂ ਨੂੰ, ਦਾਸਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ। ਇਹ ਹੁਣ ਜਿਹੜੀ ਸਾਡੀ ਇੱਛਾ ਸੀ ਇਹ ਪੂਰੀ ਹੋਈ ਹੈ। ਇਹ ਸਤਿਗੁਰਾਂ ਨੇ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਸੰਗਤ ਜੀ, ਅੱਜ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ 'ਤੇ ਸੁਭਾਏ ਮਾਣ ਹੋਣ ਦਾ ਗੁਰਪੁਰਬ ਹੈ, ਅਤੇ ਨਾਨਕ ਚਾਹੀ ਕੈਲੰਡਰ ਮੁਤਾਬਕ ਅੱਜ ਹੀ ਗੁਰੂ ਹਰਿਰਾਏ ਸਾਹਿਬ ਜੀ ਦਾ ਜੋਤੀ ਜੋਤ ਸਮਾਵਣ ਦਾ ਗੁਰਪੁਰਬ ਹੈ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਸਨ, ਵੱਡੇ ਸਨ ਰਾਮ ਰਾਏ, ਅਤੇ ਛੋਟੇ ਸਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਰਾਮ ਰਾਏ ਦਾ ਸੁਭਾਅ ਥੋੜ੍ਹਾ ਜਿਹਾ ਪ੍ਰਿਤੀ ਚੰਦ ਨਾਲ ਮਿਲਦਾ ਸੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਸੁਭਾਅ ਬੜਾ ਨਰਮ ਸੀ। ਸੰਗਤ ਜੀ, ਇੱਕ ਵਾਰੀ ਸੰਗਤ ਵਿੱਚੋਂ ਪ੍ਰੇਮੀਆਂ ਨੇ ਪੁੱਛ ਲਿਆ ਗੁਰੂ ਹਰਿਰਾਏ ਸਾਹਿਬ ਜੀ ਨੂੰ, ਮਹਾਰਾਜ ਆਪ ਜੀ ਆਉਣ ਵਾਲੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ 'ਤੇ ਆਪਣੇ ਕਿਹੜੇ ਸਾਹਿਬਜ਼ਾਦੇ ਨੂੰ ਸੁਭਾਏ ਮਾਣ ਕਰੋਗੇ? ਸਤਿਗੁਰੂ ਪਾਤਸ਼ਾਹ ਜੀ ਨੇ ਦੋ ਗੰਧੂਈਆਂ ਦਿੱਤੀਆਂ। ਗੰਧੂਈਆਂ ਇੱਕ ਸੂਈ ਹੁੰਦੀ ਹੈ ਨਾ ਜੀ, ਇੱਕ ਸੂਈ ਹੁੰਦੀ ਹੈ, ਇੱਕ ਗੰਧੂਈ ਹੁੰਦੀ ਹੈ। ਆਮ ਕਰਕੇ ਆਹ ਠੰਡ ਸ਼ੁਰੂ ਹੋ ਗਈ ਆ ਅਤੇ ਸਾਡੀਆਂ ਮਤਾਵਾਂ ਨੇ ਗੰਧੂਈ ਦੇ ਨਾਲ ਨਾ ਨਿਗੰਦੇ ਕੱਢਣੇ ਨੇ ਰਜਾਈਆਂ ਤਲਾਈਆਂ ਦੇ ਵਿੱਚ। ਉਹ ਦੋ ਗੰਧੂਈਆਂ ਦਿੱਤੀਆਂ ਨੇ ਅਤੇ ਆਖਿਆ ਜਿੱਥੇ ਸਾਹਿਬਜ਼ਾਦੇ ਨਿਤਨੇਮ ਕਰਦੇ ਨੇ, ਬਾਣੀ ਪੜ੍ਹਦੇ ਨੇ, ਜਾਓ ਉਹਨਾਂ ਦੇ ਪੀੜ੍ਹੀਆਂ ਦੇ ਵਿੱਚ ਇਹ ਗੰਧੂਈਆਂ ਖਬੋ ਕੇ ਵੇਖਿਓ, ਤੁਹਾਨੂੰ ਆਪੇ ਪਤਾ ਲੱਗ ਜਾਵੇਗਾ। ਜਦੋਂ ਸਿੱਖ ਪਹਿਲਾਂ ਰਾਮ ਰਾਏ ਦੇ ਕੋਲ ਗਿਆ ਜਿੱਥੇ ਉਹ ਬੈਠਾ ਬਾਣੀ ਪੜ੍ਹਦਾ ਨਿਤਨੇਮ ਕਰਦਾ ਸੀ, ਸੰਗਤ ਜੀ ਜਦੋਂ ਉਹਦੇ ਗਾੜੀ ਪੀੜਾ ਜਿਹੜਾ ਪਿਆ ਸੀ ਉਹਦੇ ਵਿੱਚ ਉਹਨਾਂ ਨੇ ਜਾ ਕੇ ਉਹ ਗੰਧੂਈ ਖਬੋਈ, ਉਹ ਗੰਧੂਈ ਖੁਬੀ ਨਹੀਂ, ਗੰਧੂਈ ਮੁੜ ਗਈ। ਦੂਜੇ ਪਾਸੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਆਪ ਨਿਤਨੇਮ ਕਰਦੇ ਸਨ, ਬਾਣੀ ਪੜ੍ਹੇ ਸੀ, ਜਦੋਂ ਸਿੱਖਾਂ ਨੇ ਉੱਥੇ ਜਾ ਕੇ ਗੰਧੂਈ ਖਬੋਈ ਅਤੇ ਉਹ ਗੰਧੂਈ ਪੀੜੇ ਦੇ ਪਾਵੇ ਵਿੱਚ ਇਸ ਤਰ੍ਹਾਂ ਖੁੱਭ ਗਈ ਜਿਵੇਂ ਮੋਮ ਵਿੱਚ ਖੁੱਭ ਜਾਂਦੀ ਹੈ। ਇਹ ਸਤਿਗੁਰੂ ਜੀ ਨੇ ਪਹਿਲਾਂ ਹੀ ਵਿਖਾ ਦਿੱਤਾ ਗੁਰਸਿੱਖਾਂ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰੂ ਹੋਣਗੇ। ਪਰ ਸਮਾਂ ਆਪਣੀ ਚਾਲੇ ਚੱਲਦਾ ਗਿਆ। ਉੱਧਰੋਂ ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਸੱਦ ਭੇਜਿਆ, ਸਤਿਗੁਰੂ ਜੀ ਨਾ ਗਏ, ਸਤਿਗੁਰਾਂ ਨੇ ਰਾਮ ਰਾਏ ਨੂੰ ਭੇਜ ਦਿੱਤਾ। ਰਾਮ ਰਾਏ ਨੇ ਉੱਥੇ ਕਈ ਪ੍ਰਕਾਰ ਦੀਆਂ ਕਰਾਮਾਤਾਂ ਵਿਖਾਈਆਂ। ਪਰ ਜਦੋਂ ਔਰੰਗਜ਼ੇਬ ਨੇ ਕਿਹਾ, ਇੱਕ ਪਾਸੇ ਗੁਰਬਾਣੀ ਦੇ ਵਿੱਚ ਜ਼ਿਕਰ ਹੈ ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦੱਸੈ ਬਾਹਰਾ ਜੀਓ, ਅਤੇ ਦੂਜੇ ਪਾਸੇ ਇਹ ਕਿਉਂ ਲਿਖਿਆ ਜੀ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁੰਮਿਆਰ। ਅਤੇ ਰਾਮ ਰਾਏ ਨੇ ਕਿਹਾ, ਨਹੀਂ ਜੀ, ਇਹ ਲਿਖਾਰੀ ਦੀ ਗਲਤੀ ਹੋ ਗਈ ਹੈ। ਗੁਰੂ ਹਰਿਰਾਇ ਸਾਹਿਬ ਜੀ ਨੂੰ ਪਤਾ ਲੱਗਾ ਅਤੇ ਸਤਿਗੁਰਾਂ ਨੇ ਨਾ ਜੀ ਫੁਰਮਾਨ ਜਾਰੀ ਕਰ ਦਿੱਤਾ। ਕਹਿਣ ਲੱਗੇ, ਰਾਮ ਰਾਏ ਜਿੱਧਰ ਤੇਰਾ ਮੂੰਹ ਉੱਧਰ ਚੱਲਿਆ ਜਾ, ਸਾਡੇ ਮੱਥੇ ਨਾ ਲੱਗੀ। ਸਮਾਂ ਆਇਆ ਅੱਜ ਦੇ ਸ਼ੁਭ ਦਿਹਾੜੇ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਨੇ 5 ਪੈਸੇ ਨਾਰੀਅਲ ਰੱਖ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਉਦੋਂ ਸਤਿਗੁਰਾਂ ਦੀ ਉਮਰ ਕੇਵਲ 5 ਸਾਲ ਦੀ ਸੀ। ਸੰਗਤ ਜੀ 2.5 ਸਾਲ ਸਤਿਗੁਰੂ ਜੀ ਨੇ ਗੁਰਤਾ ਗੱਦੀ 'ਤੇ ਬੈਠ ਕਰਕੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ। ਕਈਆਂ ਦੇ ਮਨਾਂ ਵਿੱਚ ਉਤਰਾਅ ਚੜ੍ਹਾਅ ਵੀ ਆਏ, ਇਹ ਛੋਟਾ ਜਿਹਾ ਬਾਲਕ ਗੁਰਤਾ ਗੱਦੀ 'ਤੇ ਬਹਿ ਗਿਆ, ਇਹ ਕੀ ਕਰੇਗਾ। ਪਰ ਸਤਿਗੁਰੂ ਜੀ ਨੇ ਉਹ ਕੌਤਕ ਕਰ ਵਿਖਾਏ ਜਿਹੜੇ ਵੱਡੇ ਵੱਡੇ ਵੀ ਨਹੀਂ ਸੀ ਕਰ ਸਕਦੇ। ਸਤਿਗੁਰਾਂ ਦੇ ਗੁਰਤਾ ਗੱਦੀ ਦੀ ਸੰਗਤ ਜੀ, ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਅਤੇ ਉੱਥੇ ਅੱਜ ਗੁਰੂ ਹਰਿਰਾਇ ਸਾਹਿਬ ਜੀ ਦਾ ਜੋਤੀ ਜੋਤ ਵੀ ਹੈ। ਗੁਰਤਾ ਗੱਦੀ ਦੇਣ ਤੋਂ ਬਾਅਦ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਗੁਰੂ ਹਰਿਰਾਇ ਸਾਹਿਬ ਜੀ ਜੋਤੀ ਜੋਤ ਸਮਾਏ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪ੍ਰਣ ਕੀਤਾ ਸੀ ਨਾ ਮਲੇਸ਼ ਕੋ ਦਰਸ਼ਨ ਦੇਹੋਂ, ਨਾ ਮਲੇਸ਼ ਦਾ ਦਰਸ਼ਨ ਕਰਨਾ, ਨਾ ਮਲੇਸ਼ ਨੂੰ ਦਰਸ਼ਨ ਦੇਣਾ। ਉਹ ਸਤਿਗੁਰੂ ਜੀ ਅੱਜ ਦੇ ਦਿਨ ਜੋਤੀ ਜੋਤ ਸਮਾਏ ਸਨ ਕੀਰਤਪੁਰ ਸਾਹਿਬ। ਦੂਜਾ ਸੰਗਤ ਜੀ, ਅੱਜ ਸ੍ਰੀ ਨਨਕਾਣਾ 56 ਸਾਹਿਬ ਜੀ ਦਾ ਸਾਕਾ ਹੈ। ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਅਤੇ ਗੁਰੂ ਕੇ ਬਾਗ ਦੇ ਮੋਰਚੇ ਵਿੱਚੋਂ ਸਿੰਘਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਅਤੇ ਇਹਨਾਂ ਸਿੰਘਾਂ ਨੂੰ ਰੇਲ ਦੇ ਰਾਹੀਂ ਅਟਕ ਲਿਜਾਇਆ ਜਾ ਰਿਹਾ ਸੀ, ਜਦੋਂ ਉਹ ਰੇਲ 5 ਸਾਹਿਬ ਪਹੁੰਚੀ, ਭਾਈ ਪ੍ਰਤਾਪ ਸਿੰਘ ਜੀ, ਭਾਈ ਕਰਮ ਸਿੰਘ ਜੀ ਅਤੇ 200 ਦੇ ਲਗਭਗ ਹੋਰ ਸੰਗਤਾਂ ਨੇ ਸਟੇਸ਼ਨ ਮਾਸਟਰ ਨੂੰ ਕਿਹਾ, ਜੀ ਇੱਥੇ ਅੱਜ ਗੱਡੀ ਰੋਕੋ, ਅਸੀਂ ਸਿੰਘਾਂ ਨੂੰ ਜਲ ਪਾਣੀ ਪ੍ਰਸ਼ਾਦਾ ਛਕਾਉਣਾ ਹੈ। ਸਟੇਸ਼ਨ ਮਾਸਟਰ ਨੇ ਜਵਾਬ ਦੇ ਦਿੱਤਾ, ਕਹਿਣ ਲੱਗੇ, ਜੀ ਇੱਥੇ ਗੱਡੀ ਨਹੀਂ ਰੁਕਣੀ, ਸਮਾਂ ਸੂਚੀ ਦੇ ਵਿੱਚ ਗੱਡੀ ਰੁਕਣ ਦਾ ਸਮਾਂ ਹੀ ਨਹੀਂ ਹੈਗਾ। ਉਸ ਵੇਲੇ ਭਾਈ ਪ੍ਰਤਾਪ ਸਿੰਘ ਜੀ, ਭਾਈ ਕਰਮ ਸਿੰਘ ਜੀ ਅਤੇ ਹੋਰ ਸਾਡੀਆਂ ਮਤਾਵਾਂ ਅਤੇ ਗੁਰਮੁਖ ਪਿਆਰੇ ਜਿਹੜੇ ਸੀ ਉਹ ਰੇਲ ਦੀ ਪਟੜੀ ਦੇ ਉੱਤੇ ਜਾ ਕੇ ਸੰਗਤ ਜੀ ਕੋਈ ਬੈਠ ਗਏ, ਕੋਈ ਲੰਮੇ ਪੈ ਗਏ। ਗੱਡੀ ਆਈ, ਪਾਇਲਟ ਨੇ ਵੇਖਿਆ ਵੀ ਅੱਗੇ ਬਹੁਤ ਸਾਰੇ ਸਿੱਖ ਬੈਠੇ ਨੇ, ਉਹਨੇ ਗੱਡੀ ਤਾਂ ਹੌਲੀ ਕਰ ਦਿੱਤੀ, ਪਰ ਰੁਕਦਿਆਂ ਰੁਕਦਿਆਂ ਵੀ ਸੰਗਤ ਜੀ 30 ਅਕਤੂਬਰ 1922 ਨੂੰ ਭਾਈ ਪ੍ਰਤਾਪ ਸਿੰਘ ਜੀ, ਭਾਈ ਕਰਮ ਸਿੰਘ ਜੀ ਅਤੇ 9 ਕੁ ਸਿੰਘ ਇਹਨਾਂ ਦੇ ਨਾਲ ਹੋਰ ਸੀ, 11 ਸਿੱਖਾਂ ਨੂੰ ਉਹ ਗੱਡੀ ਸ਼ਹੀਦ ਕਰਕੇ ਬਿਲਕੁਲ ਉਹਦੀਆਂ ਬਰੇਕਾਂ ਲੱਗ ਗਈਆਂ। ਬਾਕੀ ਸੰਗਤਾਂ ਨੇ ਆਪਣੇ ਭਰਾਵਾਂ ਨੂੰ ਜਲ ਪਾਣੀ, ਲੰਗਰ ਪ੍ਰਚਾਰ ਚੁਕਾਇਆ ਅਤੇ ਸੰਗਤ ਜੀ ਉੱਥੋਂ ਫਿਰ ਇਹ ਗੱਡੀ ਅੱਗੇ ਚੱਲਦੀ ਹੈ, ਅਟਕ ਨੂੰ ਜਾਂਦੀ ਹੈ ਸਿੱਖਾਂ ਨੂੰ ਲੈ ਕੇ, ਅਤੇ ਉੱਥੋਂ ਸਿੱਖਾਂ ਨੇ ਭਾਈ ਪ੍ਰਤਾਪ ਸਿੰਘ ਜੀ, ਭਾਈ ਕਰਮ ਸਿੰਘ ਜੀ ਦੇ ਜਿਹੜੇ ਇਹਨਾਂ ਦੇ 9 ਹੋਰ ਸਾਥੀ ਸ਼ਹੀਦ ਹੋਏ ਸੀ ਉਹਨਾਂ ਨੂੰ ਰਾਵਲ ਪਿੰਡੀ ਲਿਆਣ ਕੇ ਉਹਨਾਂ ਦਾ ਸੰਸਕਾਰ ਕੀਤਾ ਅਤੇ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ। ਸੰਗਤਾਂ ਨੇ ਸ਼ਹੀਦਾਂ ਦਾ ਦਰਜਾ ਦਿੱਤਾ ਸਿੰਘ ਜੀ। ਔਰ 1 ਨਵੰਬਰ ਨੂੰ ਇਹਨਾਂ ਦਾ ਸੰਸਕਾਰ ਕੀਤਾ ਗਿਆ, 1 ਨਵੰਬਰ 1922 ਨੂੰ, 1947 ਦੀ ਵੰਡ ਤੋਂ ਪਹਿਲਾਂ ਪੰਜਾ ਸਾਹਿਬ ਵਿਖੇ ਇਹ 3 ਦਿਨ ਦਾ ਜੋੜ ਮੇਲਾ ਮਨਾਇਆ ਜਾਂਦਾ ਸੀ, 30, 31 ਅਤੇ 1 ਨਵੰਬਰ ਤੱਕ। ਸੰਗਤ ਜੀ ਅੱਜ ਆਪਾਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ, ਸ਼ਹੀਦਾਂ ਨੂੰ ਨਮਸਕਾਰ ਹੈ। ਆਓ ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਆਪਾਂ ਕਰ ਲਈਏ ਜੀ।
ਰਾਮਕਲੀ ਮਹੱਲਾ ਪੰਜਵਾਂ।
ਰਾਮਕਲੀ ਰਾਗ ਵਿੱਚ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ,
ਰਤਨ ਜਵੇ ਹਰ ਨਾਮ।
ਸੰਗਤ ਜੀ ਹਜ਼ੂਰ ਨੇ ਰਾਓ ਦੀਆਂ ਪੰਕਤੀਆਂ ਵਿੱਚ ਜ਼ਿਕਰ ਕੀਤਾ ਹੈ, ਮੇਰੇ ਰਾਮ ਕੋ ਭੰਡਾਰ, ਮੇਰੇ ਪਰਮੇਸ਼ਰ ਦਾ ਖਜ਼ਾਨਾ, ਜਿਸ ਖਜ਼ਾਨੇ ਦੇ ਵਿੱਚ ਖਾਤ ਖਰਚ ਕਛ ਤੋਟ ਨਾ ਆਵੇ। ਖਾਂਦਿਆਂ ਖਰਚਦਿਆਂ ਕੁਛ ਵੀ ਤੋਟ ਨਹੀਂ ਆਉਂਦੀ, ਘਾਟਾ ਨਹੀਂ ਪੈਂਦਾ। ਹੁਣ ਸਤਿਗੁਰੂ ਜੀ ਉਹ ਜਿਹੜਾ ਮੇਰੇ ਰਾਮ ਦਾ ਖਜ਼ਾਨਾ ਹੈ ਨਾ, ਭੰਡਾਰ ਹੈ, ਉਹਦੇ ਬਾਰੇ ਦਰਸਾ ਰਹੇ ਨੇ ਵੀ ਉਹਦੇ ਵਿੱਚ ਕੀ ਹੈ। ਹਜ਼ੂਰ ਨੇ ਫਰਮਾਇਆ ਰਤਨ ਜਵੇ ਹਰ ਨਾਮ, ਉਸ ਖਜ਼ਾਨੇ ਦੇ ਵਿੱਚ ਨਾਮ ਰੂਪੀ ਰਤਨ ਨੇ ਅਤੇ ਨਾਮ ਰੂਪੀ ਜਵਾਹਰਾਤ ਨੇ। ਨਾਮ ਰੂਪੀ ਰਤਨ ਪਰੋਕ ਗਿਆਨ ਦੀ ਪ੍ਰਾਪਤੀ ਕਰਵਾਉਣ ਵਾਲਾ ਹੈ ਅਤੇ ਨਾਮ ਰੂਪੀ ਜਵਾਹਰਾਤ ਅਪਰੋਗ ਰੂਪੀ ਗਿਆਨ ਦੀ ਪ੍ਰਾਪਤੀ ਕਰਵਾਉਣ ਵਾਲਾ ਹੈ।
ਸਤ ਸੰਤੋਖ ਗਿਆਨ,
ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਖਜ਼ਾਨੇ ਦੇ ਵਿੱਚ ਸੱਤ ਹੈ, ਸੰਤੋਖ ਹੈ ਅਤੇ ਪ੍ਰਭੂ ਦਾ ਗਿਆਨ ਹੈ।
ਸੁਖ ਸਹਿਜ ਦਇਆ ਕਾ ਪੋਤਾ।
ਹਜ਼ੂਰ ਨੂੰ ਪੁੱਛਿਆ ਵੀ ਹੋਰ ਕੀ ਹੈ ਵਿੱਚ ਮਹਾਰਾਜ ਖਜ਼ਾਨੇ ਦੇ। ਸਤਿਗੁਰੂ ਜੀ ਕਹਿੰਦੇ ਭਾਈ ਸੁਖ ਹੈ, ਸਹਿਜ ਸ਼ਾਂਤੀ ਹੈ, ਟਿਕਾਓ ਹੈ ਅਤੇ ਇਸੇ ਤਰ੍ਹਾਂ ਹੀ ਦਇਆ ਦਾ ਖਜ਼ਾਨਾ ਹੈ।
ਹਰ ਭਗਤਾ ਹਵਾਲਾ ਹੋਤਾ।
ਮਹਾਰਾਜ ਉਹ ਖਜ਼ਾਨਾ ਰੱਖਿਆ ਕਿੱਥੇ ਹੈ ਪਰਮੇਸ਼ਰ ਨੇ, ਸਾਨੂੰ ਦੱਸੋ ਤਾਂ ਸਹੀ, ਅਸੀਂ ਲੋਟੀ ਲਿਆਈਏ। ਮਹਾਰਾਜ ਸਾਹਿਬ ਜੀ ਕਹਿੰਦੇ ਆਓ ਤੁਹਾਨੂੰ ਦੱਸਦੇ ਹਾਂ, ਹਰ ਭਗਤਾ ਹਵਾਲੇ ਹੋਤਾ। ਹਰੀ ਨੇ ਇਹ ਜਿਹੜਾ ਖਜ਼ਾਨਾ ਹੈ ਨਾ, ਉਹ ਆਪਣੇ ਭਗਤਾਂ ਦੇ ਸਬੁਰਦ ਕੀਤਾ।
ਮੇਰੇ ਰਾਮ ਕੋ ਭੰਡਾਰ,
ਮੇਰੇ ਪਰਮੇਸ਼ਰ ਦਾ ਇਹ ਭੰਡਾਰ ਹੈ, ਖਜ਼ਾਨਾ ਹੈ।
ਖਾਤ ਖਰਚ ਕਛ ਤੋਟ ਨਾ ਆਵੇ।
ਜਿਹਨੂੰ ਖਾਂਦਿਆਂ ਖਰਚਦਿਆਂ ਕੁਛ ਵੀ ਤੋਟ ਘਾਟਾ ਨਹੀਂ ਆਉਂਦਾ।
ਅੰਤ ਨਹੀਂ ਹਰ ਪਾਰਾ ਵਾਰ,
ਅਤੇ ਨਾ ਹੀ ਇਹ ਖਜ਼ਾਨੇ ਦਾ ਕੋਈ ਉਰਵਾਰ ਪਾਰ ਦਾ ਅੰਤ ਪਾ ਸਕਦਾ।
ਰਹਾ
ਵਿਸਰਾਮ ਦੇ ਕੇ ਫਰਮਾਉਂਦੇ
ਕੀਰਤਨ ਨਿਰਮੋਲਕ ਹੀਰਾ।
ਸੱਚੇ ਪਾਤਸ਼ਾਹ ਜੀ ਹੋਰ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ? ਸਤਿਗੁਰੂ ਜੀ ਕਹਿੰਦੇ ਕੀਰਤਨ ਨਿਰਮੋਲ ਕੀਰਾ, ਮੇਰੇ ਰਾਮ ਦੇ ਭੰਡਾਰ ਵਿੱਚ ਭਾਈ ਨਿਰਮੋਲਕ ਹੀਰੇ ਵਰਗਾ ਕੀਰਤਨ ਹੈ। ਸੰਗਤ ਜੀ ਕੀਰਤਨ ਨਿਰਮੋਲਕ ਹੈ, ਬੜਾ ਸੁੰਦਰ ਹੀਰੇ ਵਰਗਾ, ਪਰ ਜੇ ਇਹਨੂੰ कीर्तन दे तौर ते वरत्या जावे तां फिर ए निर्मोल कीरा
आनंद गुणी गहीरा
जेड़ा आनंद दे देण वाला ओ गुणा दा सागर
अनहद बाणी पूंजी
हद तो रहत जेड़ी बाड़ी लिव लाउण वास्ते ए रास पूंजी है इस खजाने विच
संतन हथ राखी कुंजी
सच्चे पातशाह जी कहंदे ए खजाने दी जेड़ी कुंजी है ना जी शरदा रूपी प्रीति रूपी कुंजी जेड़ी है ना ओ परमेश्वर ने संतां दे हाथ विच दित्ती होई है
सुन समाद गुफा तह आसन
अपुर अवस्था रूपी गुफा दे विच संगत जी जिथे परमेश्वर दा आसन है
केवल ब्रह्म पूर्ण तह बासन
उत्ते केवल पूर्ण ब्रह्म दा निवास
भगत संग प्रभु गोष्ट करत
पर जेड़े भगत ने ना जी परमेश्वर दे प्यारे संत भगत सिमरन भजन करन वाले ओ भी उस अपुर अवस्था रूपी गुफा दे विच आसन लाउंदे ने वाहिगुरु दी हजूरी विच जिथे केवल ब्रह्म दा निवास है उत्थे ओ भगत जन वी निवास करदे ने ते प्रभु की करदा है भगत संग प्रभु गोष्ट करत भगतां दे नाल गोष्ठी करता है विचारां करता है
तह हरख ना सोग ना जन्म ना मरत
सच्चे पातशाह जी कहंदे ना तां भाई उत्ते खुशी है आए पदार्थां दी खुशी नहीं ते गया दी उत्ते गमी नहीं ना उत्ते जन्म है ते ना ही मौत है
कर कृपा जिसे आप दिवाया
कृपा करके जिन्हां नूं एक जाना वाहिगुरु ने आप दवाया
साध संग तिनहार तन पाया
साध संगत विचो भाई ओना ने ए नाम रूपी हरी दा नाम रूपी तन प्राप्त किता है हरी दा नाम रूपी तन गुरु की संगत विचो प्राप्त हुंदा
दयाल पुरख नानक अरदास
सतगुरु पातशाह जी कथन करदे ने दया दे घर पूर्ण प्रभु साड़ी तुहाड़े चरणा विच ए अरदास है
हर मेरी वर्तन हर मेरी रास
महाराज आप कृपा करो हे हरी जी आप ही मेरा वर्त वर्तों वलेवा बनो सच्चे पातशाह जी आप ही मेरी रास पूंजी बनो महाराज आप ही मेरा वर्तन वलेवा हो आप ही मेरी अरास पूंजी हो ये सतगुरु पंजवें पातशाह जी ने राम कली राग विच संगत जी अज दे पावन शब्द राही बख्शिश कीती है अगले शब्द विच परमात्मा दी उपमा सतगुरु जी करनगे वो आपां सरवण करांगे कल दे दीवाना विच सो हो सकदा है भी कल नूं ज्ञानी रणजीत सिंह जी गौरे मस्कीन उन्होंने कथा शुरू करनी है पांच तरीक तीकरो लड़ीवार ना करन लड़ीवार तो बाद जदों हुक्मनामे की कथा तो बाद जदों भी ये लड़ीवार शुरू होगी ये सतगुरु जी दर्शाउणगे कि वेद ब्रह वाहिगुरु की उपमा नहीं जान सकते ब्रह्मे अंत नहीं जान सकते वह सारा कुछ आवेगा सतगुरु रहमत करन कृपा करन जी सतगुरां दा उपदेश साढ़े हिरदिया ते वस जावे साडा जीवन सफला होवे असीं औमे अते बिकिया संगत जी इन्हां ते कंट्रोल करिए इन्हां नूं अपने वस अपने अधीन करन दा जतन करिए जी सतगुरां दा कुटाण कोट चुगर आप आईआं संगतां दा बहुत बहुत धन्नवाद है जी
कर कृपा जिसे आप दिवाया
साध संग तिन हर धन पाया दयाल पुरख नानक अरदास हर मेरी वर्तन हर मेरी रास वाहिगुरु जी का खालसा वाहिगुरु जी की फतेह।